जीवन का मनोरथ है संसार विच आयो सुनी पढ़न को बाणी। जे मुख तौर पर आप वेख लीए असी बाणी पढ़न वास्ते आए हाँ तो बाणी सुनन वास्ते आए, यह मनोरथ है। पर अज ध्यान मार के वेखण का यतन करिए साडे संसारक रुझेवे परिवारक रुझेवे इन्ने हो चुके ने कि मनुख दे नाल जो कोई बात करिए तो बाणी पढ़न बारे तो वो एक गल दे नाल जवाब दिंदा कि समा ही है नहीं, ना साडे पास बाणी पढ़न जोगा समा रह गया तो ना साडे पास बाणी नूं सुनन जोगा भी समा नहीं जे रह गया। दोनों गल्लां ध्यान विच रखण वालियां ने। मुख मंतव है आयु आए असी इस करके सी कि संसार दे उत्ते जा करके वध तो वध बाणी पढ़ांगे ते वध तो वध बाणी सुणांगे। अज असी अपने अंदर झाती मार के वेखण दा यतन करिए बाणी पढ़न दी जगह बाणी पढ़ाउण वाला रवाज साडे विच वधदा जा रहा है। पुरातन गुरसिख पुरातन समयां दे विच गुरु के सिख अपने घरां दे विच परिवारां दे नाल रह करके सहज पाठ करिया करदे सन। सहज पाठ समा घटिया, सहज पाठां तों असी थोड़ा जिहा पासा वटिया, समें दी घाट आई, असी सोचिया कि हुण चलो अखंड पाठ साहब समा सीमित है, थोड़े समें दे विच ही गल बन जांदी है। फिर समें दी घाट साडे कोल महसूस होई, तुसी ध्यान मार के वेख लिओ अपने अपने हिरदे दे अंदर झाती मार के वेखियो, बहुत सारे विआहां शादियां दे कार्ड जदों साडे कोल पहुँचदे वेखदे आ ना, सारे प्रोग्राम जिहड़े रूपरेखा उहनां दी बहुत वधिया ढंग नाल उहनां लिखी हुंदी है, पर समें दी घाट नूं मुख रखदे होइआं बाणी पढ़न वाला रुझान घर विच घट गया ते उहनां ने अखंड पाठ साहब की जगह केवल तां केवल सुखमनी साहब का पाठ ही करवाउणा उचित समझिया कि समा थोड़ा है। दूसरी गल यह रही जे सानू घर दे विच बाणी पढ़ाउण दा समा साडे कोल घटदा जा रहा है ते बाणी सुनन वाला समा भी साडे कोल घरां दे विच घटदा जा रहा है। किन्ने क प्राणी आ किन्ने क असी हाँ सारे जिहड़े घर दे विच अखंड पाठ साहब आरंभ करवा करके उहनां दी लालसा यह होवे उहनां दे मन दे अंदर यह चाह होवे कि साडे घर तां अज गुरु ग्रंथ साहब जी आए ने, गुरु गोबिंद सिंह महाराज पातशाह जी दे नाल सिंघां ने बचन कीता सी कि महाराज जदों तुसी किसे सिख ते त्रुटदे हो कृपा करदे हो तां उहदे ते तुसी की बख्शिश करदे हो, ते महाराज ने आख्या सी भाई गुरसिखा जदों असी किसे गुरसिख ते त्रुटदे हाँ खुश हुंदे हाँ उहदे घर रहत बहत वाले नितनेमी गुरसिख पंज सिख जिहड़े ना सिंह उहदे घर भेज दित्ते जांदे हन, आखो सतनाम श्री वाहिगुरु। महाराज जिहदे घर विच तुहाडी होर खुशी हो जावे होर तुसी त्रुट जावे उहदे ते की बख्शिश करदे हो, तां गुरु साहिब जी ने आख्या सी कि भाई जिहदे ते गुरु त्रुट जावे निहाल हो जावे उहदे घर सतगुरु साहिब श्री गुरु ग्रंथ साहिब जी आप चल जांदे हन। साडे घर दे जदों गुरु ग्रंथ साहिब जी आ जांदे ने अखंड पाठ साहिब असी आरंभ करवा दिंदे हां ते बड़ी मुश्किल दे नाल जदों पंज पौड़ियां दा जाप कीता जांदा है ना ते उहदे विच जदों ग्रंथी सिंह ये उच्चारण करता है गुरा एक देह बुझाई सभना जिया का एक दाता सो मैं विसर ना जाई, तो मेरे कहने का भाव है बड़ी मुश्किल दे नाल असी पंज पौड़ियां दा पाठ सुनते हाँ ते पंज पौड़ियां तो बाद जे स्पीकर चलता हो तो बंद कर दिता जाता है तो इशारा कर दिता जाता है कि कड़ाह प्रसाद वरताओ तो चलीए, आए हाँ बाणी पढ़न वास्ते आए हाँ बाणी सुनने वास्ते। थोड़ा जिहा इस पासे वाल आपां ध्यान देना है कि साडे कोल जीवन दे विच समा घटदा जा रहा है, ना साडे कोल समय की घाट रही है, खाण पीण दे विच नचण कुदण दे विच संसार दे रंग तमाशियां दे मानण दे विच कोई कमी नहीं, पर बाणी सुनने वाले पासे बाणी पढ़न वाले पासे साडे कोल समय की घाट है। जीवन का मनोरथ है अज दे मुख वाक विच सानू सतगुरु जी समझा रहे ने, वाहिगुरु दे दर दे उत्ते असीं आए हाँ 84 लाख जूना भुगत के आए हाँ, ਇਹਦਾ ਮੁੱਖ ਮੰਤਵ ਹੈ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਕੇਵਲ ਨਾਮ ਜਪਣਾ ਨਾਮ ਨੂੰ ਅਰਾਧਨਾ ਨਾਮ ਨੂੰ ਜਪ ਕਰਕੇ ਹਿਰਦੇ ਅੰਦਰ ਵਸਾਉਣਾ ਪਰ ਇਹ ਸਾਰਿਆਂ ਤੇ ਬਖਸ਼ਿਸ਼ ਨਹੀਂ ਹੁੰਦੀ ਸਾਰਿਆਂ ਤੇ ਕਿਰਪਾ ਨਹੀਂ ਹੁੰਦੀ ਦੋ ਤਰ੍ਹਾਂ ਦੀ ਕਿਰਪਾ ਇੱਕ ਉਹ ਕਿਰਪਾ ਜਿਹੜੀ ਆਮ ਜਨ ਸਧਾਰਨ ਦੇ ਉੱਤੇ ਸਾਰਿਆਂ ਤੇ ਵਰਤਦੀ ਹੈ ਉਹ ਕਿਰਪਾ ਹੈ ਜਿਵੇਂ ਸਾਨੂੰ ਜਿਉਣ ਵਾਸਤੇ ਸਵਾਸਾਂ ਦੀ ਲੋੜ ਹੈ ਤੇ ਸਵਾਸਾਂ ਦੀ ਕਿਰਪਾ ਤੇ ਸਤਿਗੁਰੂ ਜੀ ਨੇ ਸਾਰਿਆਂ ਤੇ ਕੀਤੀ ਹੋਈ ਹੈ ਮਨਮੁੱਖ ਵੀ ਲੈ ਰਹੇ ਨੇ ਤੇ ਗੁਰਮੁੱਖ ਵੀ ਲੈ ਰਹੇ ਨੇ ਇਹ ਕਿਰਪਾ ਸਤਿਗੁਰੂ ਜੀ ਨੇ ਸਾਰਿਆਂ ਤੇ ਕਰ ਦਿੱਤੀ ਦੂਸਰੀ ਪ੍ਰਕਾਰ ਦੀ ਵਿਸ਼ਿਸ਼ਟ ਕਿਰਪਾ ਹੈ ਜਿਹੜੀ ਕਿਰਪਾ ਸਾਰਿਆਂ ਤੇ ਨਹੀਂ ਹੁੰਦੀ ਵਿਰਲਿਆਂ ਤੇ ਹੁੰਦੀ ਹੈ ਤੁਸੀਂ ਕਈ ਵਾਰੀ ਇਹ ਬਾਣੀ ਦੇ ਵਿੱਚ ਪਾਵਨ ਬਚਨ ਸਰਵਣ ਕੀਤੇ ਨੇ ਇਹ ਚਾਰ ਬਖਸ਼ਿਸ਼ਾਂ ਦੁੱਧ ਸਾਰਿਆਂ ਦੇ ਘਰ ਵਿੱਚ ਹੋ ਸਕਦਾ ਹੈ ਪੁੱਤ ਸਾਰਿਆਂ ਦੇ ਘਰ ਵਿੱਚ ਹੋ ਸਕਦੇ ਹਨ ਧਨ ਦੌਲਤ ਪਦਾਰਥ ਸਾਰਿਆਂ ਦੇ ਘਰ ਵਿੱਚ ਹੋ ਸਕਦੇ ਹਨ ਪਰ ਜਿਹੜੀਆਂ ਚਾਰ ਬਖਸ਼ਿਸ਼ਾਂ ਹਨ ਚਾਰ ਬਖਸ਼ਿਸ਼ਾਂ ਇਹ ਸਾਰਿਆਂ ਦੇ ਘਰ ਵਿੱਚ ਨਹੀਂ ਵਿਰਲਿਆਂ ਦੇ ਕੋਲ ਹੁੰਦੀ ਹੈ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਕਰਦੇ ਹਨ ਉਹਨਾਂ ਤੇ ਇਹ ਬਖਸ਼ਿਸ਼ ਹੁੰਦੀ ਹੈ ਉਹ ਕਿਹੜੀ ਹੈ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰਤਿਆ ਦਰਗਹ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਵਿਰਲੇ ਨੇ ਵਿਰਲੇ ਹਨ ਉਹ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ ਸਾਰੇ ਨਹੀਂ ਤੁਸੀਂ ਆਪਣੇ ਪਰਿਵਾਰ ਦੇ ਅੰਦਰ ਝਾਤੀ ਮਾਰ ਕੇ ਵੇਖ ਲਓ ਜਿੰਨੇ ਤੁਸੀਂ ਪਰਿਵਾਰ ਦੇ ਜੀ ਨੇ ਕਿ ਸਾਰੇ ਅੰਮ੍ਰਿਤ ਵੇਲੇ ਉੱਠ ਜਾਂਦੇ ਨੇ ਨਹੀਂ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਕਿ ਸਾਰੇ ਨਿਤਨੇਮ ਕਰਦੇ ਨੇ ਨਹੀਂ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਕਿ ਸਾਰੇ ਗੁਰੂ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਨੇ ਨਹੀਂ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਉਹਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚਾਰ ਦਾਤਾਂ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਪਰ ਉਹ ਹੈ ਵਿਰਲੇ ਨੇ ਮਨੋਰਥ ਜੀਵਨ ਦਾ ਸਾਡੇ ਜੀਵਨ ਦਾ ਮਨੋਰਥ ਹੈ ਨਾਮ ਜਪਣਾ ਨਾਮ ਬਿਨਾਂ ਜੀਵਨ ਅਧੂਰਾ ਹੈ ਸਤਿਗੁਰੂ ਜੀ ਨੇ ਅੱਜ ਦੇ ਇਸ ਮੁੱਖ ਵਾਕ ਵਿੱਚ ਸਾਨੂੰ ਨਾਮ ਦੀ ਮਹਿਮਾ ਦੱਸੀ ਹੈ ਤੇ ਜਿਨ੍ਹਾਂ ਤੇ ਸਤਿਗੁਰੂ ਜੀ ਤਰੁੱਠ ਜਾਂਦੇ ਹਨ ਕਿਰਪਾ ਕਰਦੇ ਹਨ ਮਿਹਰ ਕਰਦੇ ਹਨ ਉਹਨਾਂ ਦੀ ਝੋਲੀ ਦੇ ਵਿੱਚ ਇਹ ਦਾਤ ਪਾਉਂਦੇ ਹਨ ਤਿੰਨ ਸਿੱਖੀ ਦੇ ਮੁੱਖ ਅਸੂਲ ਨੇ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਅੱਜ ਕਿਰਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ ਕਰਨੀ ਵੀ ਚਾਹੀਦੀ ਹੈ ਪਰ ਨਾਮ ਜਪਣ ਵਾਲਿਆਂ ਦੀ ਗਿਣਤੀ ਘੱਟ ਹੈ ਨਾਮ ਜਪ ਕੇ ਵੰਡ ਕੇ ਛਕਣ ਵਾਲਿਆਂ ਦੀ ਗਿਣਤੀ ਉਹਨਾਂ ਤੋਂ ਵੀ ਘੱਟ ਹੈ ਸਤਿਗੁਰੂ ਜੀ ਨੇ ਅੱਜ ਦੇ ਸਮੁੱਖ ਵਾਕ ਵਿੱਚ ਸਾਨੂੰ ਸਮਝਾਇਆ ਭਾਈ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਮਿਹਰ ਭਰਿਆ ਹੱਥ ਰੱਖਦੇ ਨੇ ਉਹਨਾਂ ਨੂੰ ਇਹ ਨਾਮ ਦੀ ਦਾਤ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਉਹਨਾਂ ਨੂੰ ਨਿਤਨੇਮ ਦੀ ਦਾਤ ਉਹਨਾਂ ਨੂੰ ਸਿਮਰਨ ਦੀ ਦਾਤ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕਰਦੇ ਨੇ ਆਓ ਸਮਾਂ ਸੀਮਿਤ ਹੈ ਸਤਿਗੁਰੂ ਜੀ ਦੇ ਮੁੱਖ ਵਾਕ ਦੇ ਸ਼ਬਦੀ ਅਰਥ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸੁਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਸਾਦ ਹਰ ਜੀਏ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਏ
ਧਨਾਸਰੀ ਰਾਗ ਦੇ ਵਿੱਚ ਸ਼ਾਂਤ ਦੀ ਚਾਲ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਘਰ ਪਹਿਲਾ ਇਹ ਸੰਗੀਤ ਨਾਲ ਸੰਬੰਧਿਤ ਹੈ ਇੱਕ ਓ ਅੰਕਾਰ ਉਹ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਇੱਕੋ ਹੀ ਹੈ। ਇਹ ਨਹੀਂ ਜਿਵੇਂ ਸਾਡੇ ਗੁਆਂਢੀ ਧਰਮਾਂ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਜਨਮ ਦੇਣ ਵਾਲਾ ਕੋਈ ਹੋਰ ਹੈ, ਰਿਜਕ ਦੇਣ ਵਾਲਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਰ ਹੈ। ਉਹ ਤਿੰਨ ਦੇਵਤਿਆਂ ਨੂੰ ਮਾਨਤਾ ਦਿੰਦੇ ਨੇ, ਏਕਾ ਮਾਈ, ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵਤ ਸੁਭਾਵੈ ਤਿਵੇ ਚਲਾਵੈ, ਜਿਵ ਹੋਵੈ ਫੁਰਮਾਨ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ ਹੈ। ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ, ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ, ਸਾਰਿਆਂ ਨੂੰ ਸਮੇਟਣ ਵਾਲਾ ਇੱਕ ਹੀ ਹੈ। ਪਰ ਇਸ ਗੱਲ ਦੀ ਸਮਝ ਜਿਹੜੀ ਹੈ ਨਾ, ਉਹ ਸਾਰਿਆਂ ਨੂੰ ਨਹੀਂ ਆਉਂਦੀ। ਸਤਿਗੁਰੂ ਜਿਨ੍ਹਾਂ 'ਤੇ ਕਿਰਪਾ ਕਰਦੇ ਹਨ, ਜਿਨ੍ਹਾਂ 'ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆਉਂਦੀ ਹੈ ਜੀ।
ਸਤਿਗੁਰੁ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਏ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਨਾਮ ਜਪਣਾ ਸੰਸਾਰ ਦੇ ਉੱਤੇ ਸਭ ਤੋਂ ਜੇ ਕੋਈ ਔਖਾ ਕੰਮ ਹੈ ਨਾ, ਕੋਈ ਬੰਦਾ ਇਹ ਗੱਲ ਕਵੇ ਕਿ ਮੈਂ 6-7 ਘੰਟੇ ਕਈ ਵਾਲਾਂ ਵਾਹ ਸਕਦਾ, ਉਹ ਮੀਲਾਂ ਬੱਧੀ ਦੌੜ ਸਕਦਾ, ਪਹਾੜੀਆਂ 'ਤੇ ਚੜ੍ਹ ਸਕਦਾ, ਪਰ ਜੇ ਕੋਈ ਔਖਾ ਕੰਮ ਹੈ ਨਾ, ਸਭ ਤੋਂ ਔਖਾ ਕੰਮ ਕੀ ਹੈ? ਤੁਸੀਂ ਕਈ ਵਾਰੀ ਇਹ ਬਾਣੀ ਦੇ ਜ਼ਰੀਏ ਕਈ ਵਾਰੀ ਇਹ ਸੁਣ ਚੁੱਕੇ ਹੋ ਕਿ ਆਖਣ ਔਖਾ ਸਾਚਾ ਨਾਉ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦੇ ਦਰਬਾਰ ਵਿੱਚ ਕੁਝ ਪੰਡਿਤ ਆਏ, ਉਹਨਾਂ ਨੇ ਆਖਿਆ ਮਹਾਰਾਜ ਸਿੱਖਾਂ ਨੇ ਸਾਡੀ ਰੋਟੀ ਰੋਜੀ ਦੇ ਉੱਤੇ ਕਬਜ਼ਾ ਕਰ ਲਿਆ। ਕਹਿੰਦੇ ਉਹ ਕਿਵੇਂ? ਕਹਿੰਦੇ ਨਾ ਤਾਂ ਉਹ ਕੋਈ ਸਾਡੇ ਕੋਲ ਹੁਣ ਕੋਈ ਪੂਜਾ ਕਰਾਉਂਦੇ ਨੇ, ਨਾ ਕੋਈ ਅਰਦਾਸ ਕਰਾਉਂਦੇ ਨੇ, ਅਤੇ ਨਾ ਕੋਈ ਉਹ ਕਰਮ ਕਾਂਡ ਕਰਾਉਂਦੇ ਨੇ, ਆਪ ਹੀ ਸਾਰਾ ਕੁਝ ਕਰੀ ਜਾਂਦੇ ਨੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਰੋਟੀ ਰੋਜੀ ਦੀ ਗੱਲ ਹੈ, ਤੁਹਾਡੀ ਰੋਟੀ ਰੋਜੀ ਦਾ ਵੀ ਪ੍ਰਬੰਧ ਕਰ ਦਿੰਦੇ ਹਾਂ, ਆਓ ਤੁਸੀਂ ਸਾਡੇ ਕੋਲ ਸਾਰੇ ਬਿਠਾ ਲਿਆ। ਆਖਿਆ ਤੁਸੀਂ ਆ ਚਿੱਟੀਆਂ ਚਾਦਰਾਂ ਵਿਛਾ ਦਿੱਤੀਆਂ, ਚੌਂਕੜੇ ਮਾਰ ਲਓ, ਕੁਝ ਨਹੀਂ ਕਰਨਾ, ਤੁਹਾਨੂੰ ਪ੍ਰਸ਼ਾਦਾ ਵੀ ਮਿਲੇਗਾ, ਉਪਜੀਵਿਕਾ ਵੀ ਮਿਲੇਗੀ, ਮੋਹਰਾਂ ਵੀ ਦੇਵਾਂਗੇ, ਬਸ ਤੁਸੀਂ ਇੱਥੇ ਬੈਠ ਕਰਕੇ ਗੁਰੂ ਗੁਰੂ ਕਰਨਾ। ਕਹਿੰਦੇ ਇਹ ਕਿਹੜਾ ਔਖਾ ਕੰਮ ਹੈ ਜੀ, ਚੌਂਕੜੀਆਂ ਮਾਰ ਲਈਆਂ, 5-10 ਮਿੰਟ ਵਾਹਿਗੁਰੂ ਕੀਤਾ, ਗੁਰੂ ਗੁਰੂ ਕੀਤਾ, ਅੱਕ ਗਏ। ਕਿਉਂਕਿ ਸੰਸਾਰ ਦੀਆਂ ਗੱਲਾਂ ਕਰਦਿਆਂ ਅਸੀਂ ਕਦੇ ਅੱਕਦੇ ਨਹੀਂ ਨਾ ਥੱਕਦੇ ਹਾਂ, ਪਰਮਾਤਮਾ ਦਾ ਨਾਮ ਜਪਦਿਆਂ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਅਸੀਂ ਥੱਕਦੇ ਵੀ ਹਾਂ ਅਤੇ ਅੱਕਦੇ ਵੀ ਹਾਂ। ਹੋਇਆ ਕਿ 5-10 ਮਿੰਟ ਬਾਅਦ ਉਹਨਾਂ ਨੇ ਇੱਕ ਦੂਜੇ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਆਖਿਆ ਭਾਈ ਇਹ ਕੰਮ ਸਾਥੋਂ ਨਹੀਂ ਜੇ ਹੁੰਦਾ, ਇਹ ਕੰਮ ਬੜਾ ਔਖਾ ਹੈ। ਸਤਿਗੁਰੂ ਜੀ ਨੇ ਫਿਰ ਸਮਝਾਇਆ ਕਿ ਭਾਈ ਇਹ ਗੁਰੂ ਕੇ ਸਿੱਖ ਜਿਸ ਕੰਮ ਨੂੰ ਤੁਸੀਂ ਕਠਿਨ ਕੰਮ ਕਰਕੇ ਛੱਡ ਦਿੰਦੇ ਹੋ, ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਨਾਮ 'ਤੇ ਆਉਂਦੇ ਨੇ, ਰਸਨਾ ਦੇ ਨਾਲ ਨਾਮ ਜਪਦੇ ਨੇ। ਧਿਆਨ ਮਾਰਿਓ, ਸਾਡਾ ਇੱਕ ਇੱਕ ਲਿਆ ਹੋਇਆ ਸਵਾਸ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਗੈਰ ਵਿਰਥਾ ਜਾਂਦਾ। ਇੱਕ ਵਿਦਵਾਨ ਨੇ ਬਹੁਤ ਸੁੰਦਰ ਆਖਿਆ, ਆਖਦਾ ਨਾਮ ਜਪਣ ਕੋ ਜੇਵਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਹੇ ਭਾਈ, ਆਹ ਪਰਮਾਤਮਾ ਨੇ ਜਿਹੜੀ ਤੈਨੂੰ ਇਹ ਰਸਨਾ ਜੀਵ ਦਿੱਤੀ ਹੈ ਨਾ, ਇਹਦਾ ਕੰਮ ਕੀ ਹੈ? ਜਿਨ ਜੇਵਾ ਦਿੱਤੀ ਬੋਲੇ ਤਾਤ। ਇਹ ਜੀਵ ਤਾਂ ਪਸ਼ੂ ਕੋਲ ਵੀ ਹੈ, ਡੰਗਰਾਂ ਕੋਲ ਵੀ ਹੈ, ਜੀਵ ਜੰਤੂਆਂ ਕੋਲ ਵੀ ਜੀਵ ਹੈ, ਪਰ ਉਹ ਇਸ ਜੀਵ ਨਾਲ ਬੋਲ ਨਹੀਂ ਸਕਦੇ। ਕਿਉਂ ਨਹੀਂ ਬੋਲ ਸਕਦੇ? ਕਿਉਂਕਿ ਉਹਦੇ ਵਿੱਚ ਬੋਲਣ ਦੀ ਤਾਕਤ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਪਾਈ ਗਈ। ਜਿਨ ਜੇਵਾ ਦਿੱਤੀ ਬੋਲੇ ਤਾਤ, ਉਹਦੇ ਵਿੱਚ ਤਾਕਤ ਨਹੀਂ ਪਾਈ। ਪਰ ਜਿਹੜੀ ਜੀਵ ਤੈਨੂੰ ਦਿੱਤੀ ਹੋਈ ਹੈ ਨਾ, ਇਸ ਜੀਵ ਦੇ ਵਿੱਚ ਉਸ ਪਰਮਾਤਮਾ ਨੇ, ਵਾਹਿਗੁਰੂ ਨੇ ਬੋਲਣ ਦੀ ਤਾਕਤ ਪਾ ਦਿੱਤੀ ਹੈ। ਤੇ ਜੇ ਤੂੰ ਇਸ ਰਸਨਾ ਦੇ ਨਾਲ ਨਾਮ ਨਹੀਂ ਉਚਾਰਨ ਕਰਦਾ, ਉਹ ਵਿਦਵਾਨ ਆਖਦਾ ਨਾਮ ਜਪਣ ਕੋ ਜੇਵਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਜਾਈ ਜਾਵੈ, ਹੱਥ ਨਾ ਆਵੈ ਲੱਖੀ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਹੋਵੇ, ਉਹ ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਉਂ ਜੀਵੇ। ਕਿੰਨਾ ਘਾਟਾ ਪੈ ਰਿਹਾ ਸਾਨੂੰ ਰੋਜ਼ ਦਾ। ਅਸੀਂ 24,000 ਸਵਾਸ ਅਜਾਈ ਗਵਾ ਦਿੱਤੇ, ਕੁਝ ਸੌਂ ਕੇ ਗਵਾ ਦਿੱਤੇ, ਕੁਝ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਗਵਾ ਦਿੱਤੇ। ਅਤੇ ਸਤਿਗੁਰੂ ਜੀ ਸਮਝਾ ਰਹੇ ਨੇ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਗੁਰੂ ਰਾਮਦਾਸ ਜੀ ਦੀ, ਉਹਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕਰਕੇ ਉਹਨਾਂ ਕੋਲ ਨਾਮ ਜਪਾਉਂਦਾ ਹੈ, ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ। ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਅਤੇ ਉਹਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਅਵਸਥਾ ਸਹਿਜ ਅਵਸਥਾ ਵਿੱਚ ਆ ਜਾਂਦੀ ਹੈ ਅਤੇ ਉਹ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਨ।
ਗੁਣ ਗਾਏ ਵਿਵਸੈ ਸਦਾ ਅਨੰਦਨ, ਜਾਇ ਆਪ ਸਾਚੇ ਭਾਵੇ।
ਗੁਣ ਗਾਏ ਵਿਵਸੈ, ਵਿਵਸੈ ਦਾ ਮਤਲਬ ਹੁੰਦਾ ਖੇੜਾ। ਇੱਕ ਫੁੱਲ ਮੁਰਝਾਇਆ ਹੁੰਦਾ ਹੈ, ਇੱਕ ਫੁੱਲ ਖਿੜਿਆ ਹੁੰਦਾ ਹੈ, ਦੋਨੋਂ ਹੀ ਫੁੱਲ ਹੈ। ਪਰ ਜਿਹੜਾ ਖਿੜਿਆ ਉਹ ਮਹਿਕ ਵੰਡਦਾ, ਚੰਗੇ ਸੁਨੇਹ ਦੇ ਰਿਹਾ। ਜਿਹੜਾ ਮੁਰਝਾਇਆ ਹੋਇਆ ਫੁੱਲ ਹੈ ਉਹ ਨਾ ਕੋਈ ਚੰਗੇ ਸੁਨੇਹ ਦੇ ਸਕਦਾ ਅਤੇ ਨਾ ਹੀ ਮਹਿਕ ਵੰਡ ਸਕਦਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਗੁਰਮੁਖ ਪਿਆਰ ਵਾਲਿਆ, ਜਿਹਨਾਂ ਨੇ ਸਵੇਰੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਨਾਮ ਜਪਿਆ, ਸਿਮਰਨ ਕੀਤਾ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ, ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ, ਆਸਾ ਜੀ ਦੀ ਵਾਰ ਦੇ ਪਾਠ ਸਰਵਣ ਕੀਤੇ, ਅਤੇ ਗੁਰਮੁਖ ਪਿਆਰਿਆ ਉਹ ਜਦੋਂ ਸੰਸਾਰ ਵਿੱਚ ਆਪਣੇ ਘਰੋਂ ਬਾਹਰ ਨਿਕਲਣਾ ਤਾਂ ਉਹਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਉਣੇ ਚਾਹੀਦੇ ਨੇ। ਉਹਨਾਂ ਨੂੰ ਮਿਲਣ ਦੇ ਨਾਲ ਰੱਬ ਚੇਤੇ ਆ ਜਾਵੇ, ਵਿਗਸੈ। ਪਰ ਹੋ ਕੀ ਰਿਹਾ, ਅਸੀਂ ਬੰਦੇ ਨੂੰ ਜਦੋਂ ਮਿਲਦੇ ਹਾਂ, ਮੁਆਫ ਕਰਨਾ, ਖੁਸ਼ੀਆਂ ਅਤੇ ਹਾਸੇ ਸਾਡੇ ਚਿਹਰਿਆਂ ਤੋਂ ਅਲੋਪ ਹੋ ਗਏ ਨੇ, ਮੱਥੇ 'ਤੇ ਤਿਊੜੀਆਂ, ਮੂੰਹ ਟੇਢੇ। ਕਹਿਣ ਦਾ ਭਾਵ ਇਹ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਸ ਹੈ, ਜਿਨ੍ਹਾਂ ਨੇ ਸਿਮਰਨ ਕੀਤਾ, ਨਾਮ ਜਪਿਆ, ਗੁਣ ਗਾਏ ਵਿਗਸੈ, ਉਹ ਖੇੜੇ ਵਿੱਚ ਨੇ, ਖੁਸ਼ੀਆਂ ਵਿੱਚ ਨੇ, ਅੰਨ ਦਿਨ ਭਾਵ ਹਰ ਰੋਜ਼, ਜਾ ਆਪ ਸਾਚੇ ਭਾਵੈ। ਉਹਨਾਂ ਦਾ ਗਾਵਿਆ ਗੁਰੂ ਨੂੰ ਪਾ ਜਾਂਦਾ ਹੈ।
ਅਹੰਕਾਰ ਮੈਂ ਤਜੈ ਮਾਇਆ, ਸਹਿਜ ਨਾਮ ਸਮਾਵੇ।
ਨਾਮ ਜਪਣ ਵਾਲਿਆਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਹੈ? ਉਹ ਹੰਕਾਰ ਨੂੰ ਛੱਡ ਦਿੰਦੇ ਨੇ, ਹਉਮੈ ਆਪਣੇ ਅੰਦਰੋਂ ਖਤਮ ਕਰ ਦਿੰਦੇ ਨੇ। ਕਿਉਂਕਿ ਦੋ ਵਸਤੂਆਂ ਨੇ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਮੈਂ ਨਹੀਂ ਉਹਨਾਂ ਦੇ ਅੰਦਰ ਰਹਿੰਦੀ ਕਿ ਮੈਂ ਇਹ ਪਾਠ ਕੀਤਾ, ਮੈਂ ਸੁਖਮਨੀ ਸਾਹਿਬ ਕੀਤਾ, ਮੈਂ ਨਿਤਨੇਮ ਕੀਤਾ। ਮੈਂ ਨਹੀਂ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰਕੇ ਮੈਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹ ਮੈਂ ਦੀ ਰੱਟ ਨਹੀਂ ਲਾਉਂਦੇ, ਕਿਸੇ ਗੱਲ ਦਾ ਮਾਣ ਨਹੀਂ ਕਰਦੇ, ਹੰਕਾਰ ਨਹੀਂ ਕਰਦੇ। ਉਹ ਸੇਵਾ ਕਰਕੇ ਸਤਿਗੁਰੂ ਜੀ ਦੇ ਅੱਗੇ ਸ਼ੁਕਰਾਨਾ ਕਰਦੇ ਹਨ, ਮੈਂ ਮੇਰੀ ਦੀ ਰੱਟ ਨਹੀਂ ਲਾਉਂਦੇ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ।
ਅਕਾਲਪੁਰ ਪਰਮਾਤਮਾ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਇਹ ਨਾਮ ਜਪਣ ਦੀ ਦਾਤ ਪ੍ਰਾਪਤ ਹੁੰਦੀ ਹੈ।
ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਸ਼ਬਦ ਦਾ ਦੁਹਰਾਓ ਆਇਆ ਹੈ ਕਿ ਬੰਦਿਆ ਤੂੰ ਮਾਣ ਨਾ ਕਰ ਲਈ ਇਸ ਗੱਲ ਦਾ ਕਿ ਮੈਂ ਸਿਮਰਨ ਕਰ ਰਿਹਾ, ਇਸ ਗੱਲ ਦਾ ਮਾਣ ਨਾ ਕਰ ਲਈ ਮੈਂ ਨਾਮ ਜਪਦਾ। ਇੱਕ ਹੋਰ ਮੈਂ ਬੇਨਤੀ ਕਰਨੀ ਆ, ਹੰਕਾਰ ਹਉਮੈ ਤਜੇ ਮਾਇਆ, ਕਿ ਭਾਈ ਉਹ ਅਕਾਲਪੁਰ ਪਰਮਾਤਮਾ ਵਾਹਿਗੁਰੂ ਜਿਸ 'ਤੇ ਕਿਰਪਾ ਕਰ ਦਿੰਦਾ, ਜਿਸ 'ਤੇ ਮਿਹਰ ਹੋ ਜਾਂਦੀ ਹੈ। ਮੈਂ ਪਿਛਲੇ ਵਾਰੀ ਵੀ ਸ਼ਾਇਦ ਆਪਣਾ ਵਿਚਾਰ ਸਾਂਝੇ ਕੀਤੇ ਸਨ ਕਿ ਫਜਰ ਦੀ ਨਮਾਜ਼ ਕਰਨ ਵਾਸਤੇ ਮੁਸਲਮਾਨ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਹਾਂ, ਉਹ ਆਪਣੇ ਮਸਜਿਦ ਵਿੱਚ ਜਾਂਦੇ ਨੇ। ਇੱਕ ਦਿਨ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਭਤੀਜਾ, ਉਸਨੇ ਆਖਿਆ ਕਿ ਮੈਂ ਵੀ ਤੁਹਾਡੇ ਨਾਲ ਫਜਰ ਦੀ ਨਮਾਜ਼ ਕਰਨ ਜਾਣਾ ਹੈ। ਲੈ ਗਏ ਉਸਨੂੰ, ਜਦੋਂ ਲੈ ਕੇ ਗਏ ਤਾਂ ਕੀ ਵੇਖਦੇ ਨੇ ਕਿ ਬਹੁਤ ਸਾਰੇ ਲੋਕ ਆਪਣੇ ਕੋਠਿਆਂ ਦੇ ਉੱਤੇ ਸੁੱਤੇ ਪਏ ਨੇ। ਪਹਿਲੇ ਦਿਨ ਉਸਨੇ ਇਹ ਵੇਖਿਆ, ਫਜਰ ਦੀ ਨਮਾਜ਼ ਕਰਕੇ ਆਇਆ, ਭਤੀਜਾ ਰਹੀਮ ਆਖਦਾ, ਅੱਲਾਹ ਤਾਲਾ ਇਹ ਕਾਫਰ ਲੋਕ ਫਜਰ ਦੀ ਨਮਾਜ਼ ਦਾ ਸਮਾਂ 'ਤੇ ਸੁੱਤੇ ਪਏ ਨੇ। ਹਜ਼ਰਤ ਮੁਹੰਮਦ ਸਾਹਿਬ ਜੀ ਨਹੀਂ ਬੋਲੇ। ਫਿਰ ਦੂਸਰੇ ਦਿਨ ਫਿਰ ਐਸਾ ਹੋਇਆ, ਤੀਸਰੇ ਦਿਨ ਫਿਰ ਐਸਾ ਹੋਇਆ, ਹਜ਼ਰਤ ਮੁਹੰਮਦ ਸਾਹਿਬ ਜੀ ਨੇ ਆਪਣੇ ਭਤੀਜੇ ਨੂੰ ਆਖਿਆ ਚੰਗਾ ਹੁੰਦਾ ਕਿ ਤੂੰ ਵੀ ਸੁੱਤਾ ਹੁੰਦਾ, ਘੱਟੋ ਘੱਟ ਇਹਨਾਂ ਦੀ ਨਿੰਦਿਆ ਤਾਂ ਨਾ ਕਰਦਾ। ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕਰਨੀ ਹੈ ਉਹਨਾਂ ਨੂੰ ਤਾਂ ਸੁੱਤਿਆਂ ਨੂੰ ਉਠਾਲ ਕਰਕੇ ਗੁਰਦੁਆਰੇ ਭੇਜ ਦੇਣਾ, ਅਤੇ ਜਿਨ੍ਹਾਂ 'ਤੇ ਕਿਰਪਾ ਨਹੀਂ ਕਰਨੀ ਉਹ ਜਾਗਦੇ ਜਾਗਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ। ਇਸ ਕਰਕੇ ਸਤਿਗੁਰੂ ਜੀ ਇਹ ਸਮਝਾਉਂਦੇ ਹਨ ਕਿ ਭਾਈ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਹੀ ਨਾਮ ਤੇ ਆਉਣਾ ਕਰਦੇ ਹਨ।
ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਏ।
ਅੰਦਰ ਸਾਚਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਪਾਉਣਾ, ਇੱਕ ਬਾਹਰੋਂ ਬਾਹਰੋਂ ਦਿਖਾਵੇ ਦਾ, ਇੱਕ ਅੰਦਰੋਂ ਪਰਮਾਤਮਾ ਦੇ ਨਾਲ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਦਿਲੋਂ ਮੁਹੱਬਤ ਹੋਵੇ, ਐਸਾ ਨਹੀਂ ਕਿ ਉੱਪਰੋਂ ਉੱਪਰੋਂ ਪਰਮਾਤਮਾ ਦੇ ਨਾਲ ਪ੍ਰੀਤੀ ਨਹੀਂ। ਜਿਨ੍ਹਾਂ ਦਾ ਅੰਦਰੋਂ ਉਸ ਸੱਚੇ ਦੇ ਨਾਲ ਪ੍ਰੇਮ ਹੈ, ਪਾਤਸ਼ਾਹ ਜੀ ਫਰਮਾਵਨਾ ਕਰਦੇ ਹਨ ਉਹਨਾਂ ਨੇ ਪੂਰੇ ਸਤਿਗੁਰ ਨੂੰ ਪਾਉਣਾ ਕੀਤਾ ਹੈ।
ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਏ।
ਮੈਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭਾਵ, ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਦੇ ਵੀ ਨਾ ਵਿਸਾਰਾਂ, ਕਦੇ ਵੀ ਨਾ ਭੁੱਲੇ,
ਕਦੇ ਨਾ ਵਿਸਾਰੀ ਆਨੰਦ ਸੁਭਾਰੀ, ਜਾ ਨਾਮ ਲਈ ਤਾਂ ਜੀਵਾ।
ਕਦੇ ਵੀ ਨਾ ਉਸ ਪਰਮਾਤਮਾ ਨੂੰ ਮੈਂ ਭੁੱਲ ਜਾਵਾਂ, ਆਨੰਦਨ ਹਰ ਰੋਜ਼ ਸਮਾਜੀ ਸੰਭਾਲ ਕਰਾਂ। ਮੈਂ ਜਿਵੇਂ ਹੋਰ ਹੋਰ ਧੰਨ ਦੌਲਤ ਪਦਾਰਥਾਂ ਦੀ ਸੰਭਾਲ ਕਰਦਾ ਨਾ, ਘਰ ਦੇ ਵਿੱਚ ਕੱਪੜਿਆਂ ਦੀ ਸੰਭਾਲ ਕਰਦਾ, ਦਾਣਿਆਂ ਦੀ ਸੰਭਾਲ ਕਰਦਾ, ਧੰਨ ਦੌਲਤ ਪਦਾਰਥਾਂ ਦੀ ਸੰਭਾਲ ਕਰਦਾ, ਤਿਵੇਂ ਮੈਂ ਪਰਮਾਤਮਾ ਦੇ ਨਾਮ ਦੀ ਵੀ ਆਪਣੇ ਹਿਰਦੇ ਦੇ ਅੰਦਰ ਸੰਭਾਲ ਕਰਾਂ। ਕਦੇ ਨਾ ਵਿਸਾਰੀ ਅਨਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ। ਮੈਂ ਜਿਉਂਦਾ ਤਾਂ ਹੀ ਹਾਂ ਜੇ ਨਾਮ ਜਪਦਾ, ਅਤੇ ਜੇ ਮੈਂ ਨਾਮ ਨਹੀਂ ਨਾ ਜਪਦਾ ਤਾਂ ਮੇਰੀ ਗਿਣਤੀ ਜਿਉਂਦਿਆਂ ਦੇ ਵਿੱਚ ਨਹੀਂ ਆ। ਆਖਾਂ ਜੀਵਾਂ ਵਿਸਰੈ ਮਰ ਜਾਊਂ,
ਸ੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ।
ਕੰਨਾਂ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਨਾ ਹੈ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਕਦੇ ਕਦੇ ਆਪਣੇ ਸਰੀਰ ਦੇ ਜਿਹੜੇ ਹਿੱਸੇ ਆ ਨਾ ਉਹਨਾਂ ਦੇ ਨਾਲ ਵੀ ਗੱਲਾਂ ਕਰਿਆ ਕਰੀਏ। ਅੱਖਾਂ ਨੂੰ ਪੁੱਛਿਆ ਕਰੀਏ ਤੁਹਾਨੂੰ ਕਾਹਦੇ ਵਾਸਤੇ ਸਾਡੇ ਨਾਲ ਲਾ ਦਿੱਤਾ ਹੈ, ਕੰਨਾਂ ਨੂੰ ਪੁੱਛਿਆ ਕਰੀਏ ਤੁਹਾਨੂੰ ਸਾਡੇ ਨਾਲ ਕਿਉਂ ਲਾਇਆ ਹੈ, ਹੱਥਾਂ ਨੂੰ ਪੁੱਛੀਏ ਤੁਹਾਨੂੰ ਸਾਡੇ ਸਰੀਰ ਨਾਲ ਕਿਉਂ ਲਾਇਆ ਹੈ, ਆਪਣੇ ਚਰਨ ਪੈਰਾਂ ਨੂੰ ਪੁੱਛੀਏ ਸਾਡੇ ਨਾਲ ਕਿਉਂ ਲਾਇਆ। ਚਰਨ ਤਾਂ ਪਰ ਸਕੇ ਹੱਥ, ਚਰਨ ਗੁਰ ਅਮਰ ਪਵੱਲਰ ਹੈ। ਹੱਥ ਤਾਂ ਪਰ ਸਕੇ ਹੱਥ, ਹੱਥ ਲੱਗਾ ਗੁਰ ਅਮਰ ਪਹਿ। ਜਦੋਂ ਇਸ ਤਰ੍ਹਾਂ ਅਸੀਂ ਵਿਚਾਰਾਂ ਕਰਾਂਗੇ ਇਹ ਪੈਰ ਸਾਨੂੰ ਤਾਂ ਮਿਲੇ ਸੀ ਚਰਨ ਚਲੋ ਮਾਰਗ ਗੋਬਿੰਦ, ਕਿ ਇਹਨਾਂ ਦੇ ਨਾਲ ਚੱਲ ਕੇ ਮੈਂ ਗੁਰੂ ਦੇ ਘਰ ਵਿੱਚ ਜਾਵਾਂ, ਸੰਗਤ ਵਿੱਚ ਜਾਵਾਂ। ਹੱਥ ਇਸ ਕਰਕੇ ਮਿਲੇ ਸੀ ਕਿ ਇਹਨਾਂ ਦੇ ਨਾਲ ਮੈਂ ਗੁਰੂ ਦੇ ਘਰ ਦੀ ਕਾਰਕ ਮਾਵਾਂ, ਸੇਵਾ ਕਰਾਂ, ਤੇ ਜੀਭ ਇਸ ਕਰਕੇ ਮਿਲੀ ਸੀ ਇਹਦੇ ਨਾਲ ਮੈਂ ਰਸਨਾ ਦਾ ਨਾਮ ਜਪਾਂ, ਕੰਨ ਇਸ ਕਰਕੇ ਮਿਲੇ ਸੀ ਕਿ ਇਹਨਾਂ ਕੰਨਾਂ ਦੇ ਨਾਲ ਮੈਂ ਭੋਜਨ ਅੰਦਰ ਲੈ ਕੇ ਜਾਵਾਂ। ਸੰਸਾਰ ਦਾ ਭੋਜਨ ਮੁੱਖ ਰਾਹੀਂ ਅੰਦਰ ਜਾਂਦਾ ਹੈ, ਪਰ ਇਹ ਨਿਰੰਕਾਰ ਦਾ ਭੋਜਨ ਤਿਆਰ ਮੁੱਖ ਦੇ ਵਿੱਚ ਹੁੰਦਾ ਪਰ ਕੰਨਾਂ ਦੇ ਰਾਹੀਂ ਅੰਦਰ ਜਾਂਦਾ, ਮੁੱਖ ਦੇ ਰਾਹੀਂ ਅੰਦਰ ਨਹੀਂ ਜਾਂਦਾ। ਸਤਿਗੁਰੂ ਇਸ ਕਰਕੇ ਸਮਝਾ ਰਹੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ, ਗੁਰਮੁਖ ਅੰਮ੍ਰਿਤ ਪੀਵਾ।
ਨਦਰ ਕਰੇ ਤਾਂ ਸਤਿਗੁਰ ਮੇਲੇ, ਆਨੰਦਿਨ ਵਿਵੇਕ ਬੁੱਧ ਵਿਚਰੈ।
ਭਾਵੇਂ ਉਹ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਵੱਲ। ਨਦਰ ਕਰੇ ਨਾਨਕ ਨਦਰੀ ਨਦਰ ਨਿਹਾਲ, ਜਦ ਗੁਰੂ ਦੀ ਮਿਹਰ ਹੋ ਗਈ, ਗੁਰੂ ਦੀ ਕਿਰਪਾ ਹੋ ਗਈ ਤਾਂ ਸਤਿਗੁਰ ਮੇਲੇ, ਫਿਰ ਗੁਰੂ ਦੇ ਨਾਲ ਮਿਲਾਪ, ਫਿਰ ਸੰਗਤ ਦੇ ਨਾਲ ਮਿਲਾਪ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ। ਅਨ ਦਿਨ ਹਰ ਰੋਜ਼ ਵਿਵੇਕ ਬੁੱਧ, ਵਿਵੇਕ ਬੁੱਧ ਦਾ ਭਾਵ ਹੈ ਬੁੱਧੀ ਤਾਂ ਸਾਰਿਆਂ ਕੋਲ ਹੀ ਹੈ, ਪਰ ਵਿਵੇਕ ਬੁੱਧ ਦਾ ਭਾਵ ਹੈ ਉਹ ਬੁੱਧੀ ਸ੍ਰੇਸ਼ਟ ਬੁੱਧੀ ਜਿਹੜੀ ਮਾੜੇ ਤੇ ਚੰਗੇ ਦਾ ਨਿਰਣਾ ਕਰਦੀ ਹੈ, ਜਿਹੜੀ ਅੰਮ੍ਰਿਤ ਤੇ ਜ਼ਹਿਰ ਦਾ ਨਿਰਣਾ ਕਰਦੀ ਹੈ, ਇਹ ਅੰਮ੍ਰਿਤ ਹੈ ਇਹ ਜ਼ਹਿਰ ਹੈ। ਜਿਨ੍ਹਾਂ ਦੇ ਕੋਲ ਵਿਵੇਕ ਬੁੱਧ ਨਹੀਂ ਹੈ ਉਹ ਜ਼ਹਿਰ ਨੂੰ ਅੰਮ੍ਰਿਤ ਕਹੀ ਜਾਂਦੇ ਨੇ ਤੇ ਅੰਮ੍ਰਿਤ ਨੂੰ ਜ਼ਹਿਰ ਕਹੀ ਜਾਂਦੇ ਨੇ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਉਹ ਅੰਮ੍ਰਿਤ ਨੂੰ ਜ਼ਹਿਰ ਕਹਿੰਦੇ ਨੇ ਤੇ ਜਿਹੜਾ ਜ਼ਹਿਰ ਹੈ ਉਹਨੂੰ ਅੰਮ੍ਰਿਤ ਕਰਕੇ ਪੀ ਜਾਂਦੇ ਨੇ। ਜਿਨ੍ਹਾਂ ਦੇ ਕੋਲ ਵਿਵੇਕ ਬੁੱਧੀ ਆ ਗਈ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਭਾਈ ਆ ਤੇ ਅਸੀਂ ਜ਼ਹਿਰ ਵਰਤ ਰਹੇ ਹਾਂ, ਸਾਨੂੰ ਅੰਮ੍ਰਿਤ ਵਰਤਣਾ ਚਾਹੀਦਾ ਸੀ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਵਿਵੇਕ ਬੁੱਧ ਵਿੱਚ ਰਹਿ
ਅੰਦਰ ਸਾਚਾ ਨੇ ਪੂਰੇ ਸਤਿਗੁਰ
ਪੂਰੇ ਸਤਿਗੁਰ ਦੇ ਨਾਲ ਅੰਦਰੋਂ ਸਾਡਾ ਦਿਲੀ ਪਿਆਰ ਹੋਣਾ ਚਾਹੀਦਾ, ਦਿਲੋਂ ਮੁਹੱਬਤ ਹੋਣੀ ਚਾਹੀਦੀ ਹੈ। ਐਸਾ ਨਹੀਂ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿੱਤ, ਕੋਈ ਬਿਪਤਾ ਬਣ ਗਈ ਦੁੱਖ ਬਣ ਗਿਆ ਚਲੋ ਚਲੀਏ ਗੁਰਦੁਆਰੇ ਅਰਦਾਸ ਕਰਾਈਏ, ਕੰਮ ਪੈ ਗਿਆ ਤੇ ਚਲੀਏ। ਕਬੀਰ ਸਾਹਿਬ ਕਹਿੰਦੇ ਨਾ ਭਾਈ ਨਾ, ਜਿਵੇਂ ਤੂੰ ਕੰਮ ਪੈਣ ਕਰਕੇ ਆਇਆ ਕਿਤੇ ਰੋਜ਼ ਆਉਂਦਾ ਤੇਰੇ ਤੇ ਆਫਤ ਆਉਣੀ ਨਹੀਂ ਸੀ। ਇਸ ਕਰਕੇ ਅਸੀਂ ਸਵਾਰਥੀ ਹੋ ਗਏ ਹਾਂ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ ਕਿ ਅੰਦਰੋਂ ਸੱਚਾ ਨਿਹਾਉਣਾ ਚਾਹੀਦਾ ਹੈ।
ਸਤ ਸੰਗਤ ਮਿਲੈ ਵੱਡ ਭਾਗ ਹਰ ਰਸ ਆਵੇ ਜੀਏ,
ਬਿਨ ਭਾਗਾਂ ਸਤ ਸੰਗ ਨਾਲ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ, ਵੱਡ ਭਾਗੀ ਸਤ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ। ਭਾਗਾਂ ਤੋਂ ਬਗੈਰ ਸੰਗਤ ਨਹੀਂ ਜੇ ਮਿਲਦੀ, ਭਾਗਾਂ ਦੇ ਵਿੱਚ ਸੰਗਤ ਹੋਵੇਗੀ, ਚੰਗੇ ਕਰਮ ਕੀਤੇ ਹੋਣਗੇ ਭਾਗ ਚੰਗੇ ਬਣਨਗੇ ਤਾਂ ਸੰਗਤ ਪ੍ਰਾਪਤ ਹੋਵੇਗੀ। ਤੇ ਜਿਹੜੇ ਸੰਗਤ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਫਿਰ ਕਥਾ ਕੀਰਤਨ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਜਾਂ ਕੋ ਰਸ ਹਰ ਰਸ ਆਇਓ ਸੋ ਅਨਰਸ ਨਾਹੀਂ ਲਪਟਾਇਓ, ਉਹਨਾਂ ਨੂੰ ਕੀਰਤਨ ਦੇ ਵਿੱਚ ਵੀ ਰਸ ਆਉਂਦਾ ਹੈ। ਜਦੋਂ ਕੀਰਤਨ ਦੇ ਵਿੱਚ ਰਸ ਆਉਂਦਾ ਤੇ ਉਹ ਕਹਿੰਦੇ ਇੱਕ ਸ਼ਬਦ ਹੋਰ ਸੁਣ ਕੇ ਚਲੀਏ, ਜਦੋਂ ਕਥਾ ਦੇ ਵਿੱਚ ਰਸ ਆਉਂਦਾ ਕਹਿੰਦੇ ਹੋਰ ਬੈਠ ਜਾਈਏ, ਜਦੋਂ ਬਾਣੀ ਚੱਲ ਰਹੀ ਹੋ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ ਤੇ ਆਖਦੇ ਚਲੇ ਹੋਰ ਬੈਠ ਜਾਈਏ, ਜਦੋਂ ਰਸ ਨਾ ਆਵੇ ਤੇ ਮਾਫ਼ ਕਰਨਾ। ਜਦੋਂ ਕਈ ਵਾਰੀ ਕੜਾਹ ਪ੍ਰਸ਼ਾਦ ਵਰਤਾਉਂਦਿਆਂ ਗ੍ਰੰਥੀ ਸਿੰਘ ਵਾਹਿਗੁਰੂ ਦਾ ਜਾਪ ਵੀ ਕਰਾਉਂਦਾ ਨਾ ਕਿ ਚਲੋ ਉਹਨਾਂ ਚਿਕਰ ਜਾਪ ਕਰਾਈ ਜਾਓ, ਤੇ ਇਹੋ ਹੀ ਕਾਹਲੀ ਪਈ ਰਹਿੰਦੀ ਹੈ ਵੀ ਕਦੋਂ ਬੰਦ ਕਰੇ, ਕਿਉਂਕਿ ਰਸ ਨਹੀਂ ਜੇ ਆ ਰਿਹਾ। ਇਸ ਕਰਕੇ ਸਤਿਗੁਰੂ ਜੀ ਇਹ ਸਮਝਾ ਰਹੇ ਨੇ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ,
ਆਨੰਦ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਹਰ ਰੋਜ਼ ਉਸ ਪਰਮਾਤਮਾ ਦੇ ਨਾਲ ਲਿਵ ਲਾਉਣੀ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਸਾਡੇ ਦੁਖੀ ਹੋਣ ਦਾ ਕਾਰਨ ਪਰਮਾਤਮਾ ਦੇ ਨਾਲੋਂ ਲਿਵ ਟੁੱਟ ਜਾਂਦੀ ਹੈ। ਜਿਹਨਾਂ ਦੀ ਲਿਵ ਲੱਗ ਗਈ ਉਸ ਪਰਮਾਤਮਾ ਦੇ ਨਾਲ, ਜਿਹਨਾਂ ਸੁਰਤੀਆਂ ਬਿਰਤੀਆਂ ਜੋੜ ਲਈਆਂ ਉਹ ਸਹਿਜ ਅਵਸਥਾ ਦੇ ਵਿੱਚ ਆ ਗਏ। ਸਹਿਜ ਅਵਸਥਾ ਵਿੱਚ ਆ ਕੇ ਉਹਨਾਂ ਨੇ ਆਪਾ ਭਾਵ ਖਤਮ ਕਰਕੇ ਪਰਮਾਤਮਾ ਦੇ ਨਾਲ ਅਭੇਦ ਹੋ ਗਏ।
ਸਹਿਜ ਸਮਾਵੇ ਤਹਾਰ ਮਨ ਭਾਵੇ ਸਦਾ ਅਤੀਤ ਬੈਰਾਗੀ,
ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਪ੍ਰਭੂ ਪਰਮਾਤਮਾ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ। ਸਹਿਜ ਵਿੱਚ ਜਿਹੜੇ ਟਿਕਾਓ ਵਿੱਚ ਆ ਜਾਂਦੇ ਹਨ ਉਹ ਆਮ ਸੰਸਾਰੀ ਬੰਧਨਾਂ ਤੋਂ ਸੰਸਾਰੀ ਕਾਰਜਾਂ ਤੋਂ ਲਾਂਭੇ ਹੋ ਜਾਂਦੇ ਨੇ ਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਪਰਿਵਾਰ ਵਿੱਚ ਵਿਚਰਦਿਆਂ ਹੋਇਆਂ ਵਿਰਾਗ ਵਿੱਚ ਰਹਿੰਦੇ ਹਨ।
ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ,
ਬੰਦਾ ਆਪਣੀ ਸੋਭਾ ਚਾਹੁੰਦਾ ਜੈ ਜੈਕਾਰ ਚਾਹੁੰਦਾ ਕਿ ਮੇਰੀ ਜੈ ਜੈਕਾਰ ਹੋਵੇ, ਪਰ ਕਾਹਦੇ ਨਾਲ ਹੋਵੇ? ਕਹਿੰਦਾ ਮੇਰੇ ਕੋਲ ਕੋਈ ਸੰਸਾਰੀ ਵੱਡਾ ਰੁਤਬਾ ਆ ਜਾਵੇ ਤੇ ਸ਼ਾਇਦ ਇਹਦੇ ਨਾਲ ਮੇਰੀ ਜੈ ਜੈਕਾਰ ਹੋ ਜਾਏਗੀ। ਜ਼ਿੰਦਾਬਾਦ ਦੇ ਨਾਅਰੇ ਲੱਗਦੇ ਨੇ ਥੋੜ੍ਹਾ ਚਿਰ, ਚਾਰ ਪੰਜ ਸਾਲ ਬਾਅਦ ਫਿਰ ਹੋਈ। ਇਸ ਕਰਕੇ ਸਦੀਵੀ ਕਾਲ ਵਾਸਤੇ ਜੈ ਜੈਕਾਰ ਜੇ ਕੋਈ ਆਪਣੀ ਕਰਾਉਣੀ ਚਾਹੁੰਦਾ, ਕੋਈ ਇਹ ਚਾਹਵੇ ਕਿ ਮੇਰੇ ਕੋਲ ਧਨ ਬਹੁਤ ਆ ਜਾਵੇ ਮੇਰੀ ਜੈ ਜੈਕਾਰ ਹੋ ਜਾਵੇ, ਮੇਰੇ ਕੋਲ ਰੁਤਬੇ ਆ ਜਾਣ ਸ਼ਾਇਦ ਮੇਰੀ ਇਹਨਾਂ ਕਾਰਨ ਕਰਕੇ ਜੈ ਜੈਕਾਰ ਹੋ ਜਾਵੇ। ਪਰ ਗੁਰਬਾਣੀ ਦਾ ਸੰਦੇਸ਼ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਹਨਾਂ ਦੇ ਹਿਰਦਿਆਂ ਦੇ ਅੰਦਰ ਨਾਮ ਵਸ ਜਾਂਦਾ ਪਰਮੇਸ਼ਰ ਦਾ ਉਹਨਾਂ ਦੀ ਜੈ ਜੈਕਾਰ ਲੋਕ ਪ੍ਰਲੋਕ ਵਿੱਚ ਹੁੰਦੀ ਹੈ।
ਹਰ ਇੱਕ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕ
ਸੋਗ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਇਹ 18 ਗੁਣ ਨੇ ਨੌਵੇਂ ਪਾਤਸ਼ਾਹ ਦਾ ਇਹ ਪਾਵਨ ਬਚਨ ਹੈ। ਗੁਰਸਿੱਖ ਦੇ ਅੰਦਰ ਇਹ 18 ਖੂਬੀਆਂ ਨੇ, ਤੁਸੀਂ ਪੜ੍ਹ ਲੈਣਾ, ਸਮਾਂ ਸੀਮਿਤ ਹੈ, ਮੈਂ ਉਸ ਪਾਸੇ ਵੱਲ ਨਾ ਜਾਵਾਂ। ਜਿਹੜੇ ਗੁਰਬਾਣੀ ਦੇ ਨਾਲ ਜੁੜ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਵੇ, ਉਹ ਖੁਸ਼ੀ ਵਿੱਚ ਬਹੁਤੇ ਟੱਪਦੇ ਵੀ ਨਹੀਂ, ਛਾਲਾਂ ਵੀ ਨਹੀਂ ਜੇ ਮਾਰਦੇ। ਜੇ ਸੋਗ ਆ ਜਾਵੇ ਤੇ ਤਾਂ ਉਪਰਾਮ ਨਹੀਂ ਹੁੰਦੇ, ਉਹ ਆਪਣੀ ਅਵਸਥਾ ਨੂੰ ਬਰਾਬਰ ਬਣਾ ਕੇ ਰੱਖਦੇ ਹਨ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ, ਜੋ ਪਰਮਾਤਮਾ ਕਰਦਾ ਉਹਦੀ ਰਜ਼ਾ ਨੂੰ ਤੇਰਾ ਕੀਆ ਮਿੱਠਾ ਲਾਗੇ ਦਾ ਸਿਧਾਂਤ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ।
ਸਤ ਸੰਗਤ ਮਿਲੈ ਵੱਡ ਭਾਗ, ਤਹਾਰ ਰਸ ਆਵੈ ਜੀਏ।
ਸਤਿਗੁਰੂ ਜੀ ਇਹ ਸਮਝਾਉਣਾ ਕਰਦੇ ਹਨ, ਆਏ ਤਾਂ ਅਸੀਂ ਘਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੀ ਕਿ ਚਲੋ ਦਰਬਾਰ ਸਾਹਿਬ ਚੱਲਦੇ ਹਾਂ, ਆਏ ਇਸ਼ਨਾਨ ਕੀਤੇ ਕਰਨੇ ਚਾਹੀਦੇ ਨੇ, ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋਏ, ਮੱਥਾ ਟੇਕਿਆ ਜ਼ਰੂਰ ਟੇਕਣਾ ਵੀ ਚਾਹੀਦਾ, ਪਰ ਬੈਠ ਕੇ ਸ਼ਬਦ ਨਹੀਂ ਜੇ ਸੁਣਿਆ ਕੋਈ। ਆਏ ਜ਼ਰੂਰ ਹਾਂ ਪਰ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ, ਵਿਚਾਰ ਸਰਵਣ ਕਰੀਏ। ਇੱਡਾ ਲੰਬਾ ਸਫ਼ਰ ਤੈਅ ਕਰਕੇ ਆਏ ਹਾਂ ਅਤੇ ਜਦੋਂ ਵਾਪਸ ਗਏ ਤਾਂ ਬਾਜ਼ਾਰ ਵਿੱਚੋਂ ਪਾਪੜ ਵੜੀਆਂ ਲੈ ਕੇ ਚਲ ਗਏ। ਕਹਿਣ ਦਾ ਭਾਵ ਇਹ ਹੈ, ਗੁਰਮੁਖ ਪਿਆਰ ਵਾਲਿਓ, ਜਦੋਂ ਅਸੀਂ ਗੁਰੂ ਦੀ ਸੰਗਤ ਕਰਨੀ ਹੈ, ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ, ਇਹਦੇ ਵਿੱਚ ਰਸ ਆਵੇ, ਇਹਦੇ ਵਿੱਚ ਆਨੰਦ ਆਵੇ, ਮਨ ਲੱਗ ਜਾਵੇ, ਵਾਰ ਵਾਰ ਜੀ ਕਰੇ ਬਾਣੀ ਪੜ੍ਹਨ ਵਾਸਤੇ।
ਦੂਜਾ ਭਾਏ ਦੁੱਖ ਹੋਏ, ਮਨ ਮੁਖ ਜਮ ਜੋ ਹੋਇਆ ਜੀਏ।
ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਇਥਾ ਵਿਰਲੇ ਕਿਨੇ ਵਿਚਾਰਿਆ। ਦੂਜੇ ਲੱਗੇ ਜਿਹੜੇ ਪਰਮਾਤਮਾ ਨੂੰ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਹੋਰ ਥਾਵਾਂ ਤੇ ਚਲ ਗਏ ਨੇ, ਭਟਕਦੇ ਫਿਰਦੇ ਨੇ, ਦਸਮ ਪਾਤਸ਼ਾਹ ਜੀ ਦਾ ਸਾਨੂੰ ਸੰਦੇਸ਼ ਹੈ, ਖਾਲਸਾ ਜੀ ਗੁਰੂ ਕਾ ਸਿੱਖ ਕੇਵਲ ਤਾਂ ਕੇਵਲ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ, ਮੜੀ ਮੱਟ ਭੂਲ ਨਾ ਮਾਨੈ। ਭੁੱਲ ਕੇ ਵੀ ਨਾ ਜਾਵੇ ਕਬਰਾਂ ਵਾਲੇ ਪਾਸੇ, ਮੜੀਆਂ ਵਾਲੇ ਪਾਸੇ, ਅਸੀਂ ਤਾਂ ਆਪਣੇ ਆਪਣੇ ਜਠੇਰੇ ਬਣਾਏ ਹੋਏ ਨੇ। ਜੇ ਪੁੱਛਿਆ ਜਾਵੇ ਇਹ ਕੀ ਹੈ, ਇਹ ਕਹਿੰਦੇ ਜੀ ਸਾਡੇ ਵੱਡੇ ਵਡੇਰੇ, ਪਰ ਤੁਸੀਂ ਤੇ ਕਹਿ ਦਿੱਤਾ ਤੁਹਾਡੇ ਵੱਡੇ ਵਡੇਰੇ ਨੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਮਹਾਰਾਜ ਇਹ ਆ ਵੱਡੇ ਵਡੇਰੇ, ਤੇ ਸਤਿਗੁਰੂ ਜੀ ਨੇ ਆਖਿਆ ਨਹੀਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦੂਜੇ ਭਾਏ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਰਕੇ ਮੜੀਆਂ ਮਸਾਣਾਂ ਕਬਰਾਂ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਹ ਗੁਰੂ ਨੂੰ ਚੰਗੇ ਨਹੀਂ ਜੇ ਲੱਗਦੇ, ਗੁਰੂ ਨੂੰ ਨਹੀਂ ਜੇ ਭਾਉਂਦੇ। ਇਹ ਨਹੀਂ ਇੱਥੇ ਵੀ ਮੱਥਾ ਟੇਕਿਆ ਤੇ ਉੱਥੇ ਵੀ ਮੱਥਾ ਟੇਕਿਆ, ਕੇਵਲ ਤਾਂ ਕੇਵਲ ਦੂਜੀ ਛੋਟ ਕਵਾਟੜੀ, ਇੱਕ ਸਸਿਓਂ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ। ਮੈਂ ਰੁੜਦੇ ਵੇਖੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ ਫਿਰ। ਪਾਤਸ਼ਾਹੀ ਦਾ ਪਾਵਨ ਬਚਨ ਹੈ, ਦੂਜੇ ਭਾਏ ਦੁੱਖ ਹੋਏ, ਫਿਰ ਕੀ ਹੋਏਗਾ, ਦੁਖੀ ਹੁੰਦੇ ਨੇ ਬੰਦੇ, ਮਨੋਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ, ਲਾਲਸਾ ਪੂਰੀਆਂ ਨਹੀਂ ਹੁੰਦੀਆਂ, ਫਿਰ ਦੁਖੀ ਹੁੰਦੇ ਨੇ। ਪਾਤਸ਼ਾਹ ਜੀ ਬਚਨ ਕਰਦੇ ਹਨ, ਮਨ ਮੁੱਖ ਜਮ ਜੋਇਆ ਜੀਓ, ਮਾਇਆ ਵਿਹੜੀ ਮਨੁੱਖਾਂ ਨੂੰ ਉਹ ਜਮ ਤਾੜਨਾ ਕਰਦਾ ਰਹਿੰਦਾ ਹੈ, ਉਹਨਾਂ ਵੱਲ ਤੱਕਦਾ ਰਹਿੰਦਾ ਹੈ।
ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ।
ਉਹ ਜਿਹੜੇ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਛੱਡ ਕੇ ਦੂਸਰੇ ਪਾਸੇ ਚੱਲ ਗਏ ਨੇ ਨਾ, ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ, ਬਸ ਸਾਰੀ ਰਾਤ ਉਹਨਾਂ ਦੀ ਹਾਏ ਹਾਏ ਕਰਕੇ ਨਿਕਲ ਜਾਂਦੇ। ਉਹ ਜਿਹਨਾਂ ਨੇ ਵਾਹਿਗੁਰੂ ਕੀਤਾ ਹੁੰਦਾ, ਜੇ ਉਹਨਾਂ ਨੇ ਵਾਹਿਗੁਰੂ ਕੀਤਾ ਹੁੰਦਾ, ਉਹਨਾਂ ਦੇ ਅੰਦਰੋਂ ਹਾਏ ਹਾਏ ਨਹੀਂ ਸੀ ਨਿਕਲਣੀ, ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਨਹੀਂ ਨਿਕਲਿਆ ਉਹਨਾਂ ਦੇ ਅੰਦਰੋਂ ਹਾਏ 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 ਨਿਕਲਣੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੇ ਵਿੱਚ ਉਗ੍ਰਸਤ ਹੋ ਕਰਕੇ ਆਪਣਾ ਜੀਵਨ ਅਜਾਈ ਗੁਆਰੇ ਹਨ।
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਮਿਹਾਵੇ।
ਮਾਇਆ ਦੇ ਵਿੱਚ ਖਚਤ ਹੋ ਕਰਕੇ ਔਰ ਆਪਣਾ ਜੀਵਨ ਦੁੱਖਾਂ ਵਿੱਚ ਪਾ ਕਰਕੇ, ਹਉਮੈ ਦੇ ਵਿੱਚ ਗ੍ਰਸਤ ਹੋ ਕਰਕੇ, ਮੈਂ ਮੇਰੀ ਦੀ ਰੱਟ ਲਾਉਂਦਿਆਂ ਹੋਇਆਂ ਸੰਸਾਰ ਤੋਂ ਚਲ ਗਏ। ਮੇਰੀ 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 ਕੋਠੀ, ਮੇਰੀ ਜ਼ਮੀਨ, ਮੇਰੇ ਧੀਆਂ ਪੁੱਤਰ, ਮੇਰਾ ਘਰ, ਕੁਝ ਵੀ ਮੇਰਾ ਨਹੀਂ ਹੈ। ਮੇਰਾ ਮਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਜਿਨ੍ਹਾਂ ਨੇ ਤੇਰਾ ਤੇਰਾ ਕਹਿਤਾ ਉਹਨਾਂ ਦੀ ਗੱਲ ਬਣ ਗਈ, ਜਿਨ੍ਹਾਂ ਨੇ ਮੇਰਾ ਮੇਰਾ ਕਿਹਾ ਉਹ ਔਖੇ ਹੋ ਗਏ।
ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛੁਤਾਵੇ।
ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮੇਤ ਨਾ ਰਹੇ ਕੋਈ। ਭਾਈ ਬੰਦੀ ਹੇਤ ਚੁਕਾਇਆ, ਉਹ ਦੁਨੀਆਂ ਕਾਰਨ ਦੀਨ ਗਵਾਇਆ। ਸਤਿਗੁਰੂ ਜੀ ਫਰਮਾਵਨਾ ਕਰਦੇ, ਜਿਸ ਪਰਮਾਤਮਾ ਨੇ ਦਾਤਾਂ ਦਿੱਤੀਆਂ ਨਾ, ਉਹ ਦਾਤਾਂ ਲੈ ਕੇ ਹੁਣ ਮੁੱਕਰ ਗਿਆ, ਸ਼ੁਕਰਾਨਾ ਲੈ ਕਰਨਾ ਹੀ ਮੁੱਕਰ ਗਿਆ। ਕੇਤੇ ਲੈ ਲੈ ਮੁੱਕਰ ਪਾਏ, ਦਾਤਾਂ ਤੇ ਲੈ ਗਈਆਂ, ਹੁਣ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਹੀ ਭੁੱਲ ਗਿਆ ਕਿ ਮੈਂ ਗੁਰੂ ਦਾ ਸ਼ੁਕਰਾਨਾ ਹੀ ਕਰਿਆ ਵਾਂ। ਜੋ ਪ੍ਰਭ ਦੇ ਤਿਸ ਚੇਤੇ ਨਾਹੀ, ਅੰਤ ਗਿਆ ਪਛਤਾਵੈ। ਜਦੋਂ ਜੀਵਨ ਦਾ ਅੰਤ ਆਉਂਦਾ ਹੈ, ਫਿਰ ਕੇਵਲ ਤਾਂ ਕੇਵਲ ਉਹ ਪਸ਼ਚਾਤਾਪ ਕਰਦੇ ਹਨ।
ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਤੋਹਿਆ।
ਅੱਠ ਤਰ੍ਹਾਂ ਦੇ ਰਿਸ਼ਤੇ ਨੇ ਜਿਹੜੇ ਗੁਰਬਾਣੀ ਨੇ ਦੱਸੇ ਨੇ, ਮਾਂ ਪਿਓ ਭੈਣ ਭਰਾ ਭਾਈ ਦੋਸਤ ਮਿੱਤਰ। ਕੋਈ ਜਾਣੈ ਤਬ ਨਿਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੇ, ਤਾਂ ਕਿ ਨਿਰਮਲ ਰੀਤ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲਿਆ ਸੰਜੋਗੀ, ਅੰਤੇ ਕੋ ਨਾ ਸਹਾਈ। ਇਹਨਾਂ ਵਿੱਚ ਦੱਸੋ ਕਿਹੜਾ ਰਿਸ਼ਤਾ ਅੰਤ ਸਮੇਂ ਸਾਡੀ ਸਹਾਇਤਾ ਕਰ ਸਕਦਾ? ਕੋਈ ਨਹੀਂ। ਇਹ ਕੁਟੰਬ ਤੂੰ ਜੋ ਦੇਖਦਾ, ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਏ। ਰਹਿਣਾ ਜ਼ਰੂਰ ਹੈ, ਪਰ ਚਿੱਤ ਨਹੀਂ ਸੀ ਲਾਉਣਾ, ਅਸੀਂ ਚਿੱਤ ਲਾ ਲਿਆ, ਇਸ ਕਰਕੇ ਅਸੀਂ ਦੁਖੀ ਹੁੰਦੇ ਹਾਂ।
ਦੂਜੈ ਪਾਏ ਦੁੱਖ ਹੋ, ਮਨ ਮੁਖ ਜਮ ਜੋ ਹੋਇਆ ਜੀਓ।
ਫਿਰ ਸਾਨੂੰ ਸਤਿਗੁਰੂ ਜੀ ਨੇ ਦਰਹਾਓ ਵਿੱਚ ਇਹ ਪੰਕਤੀਆਂ ਦਾ ਉਚਾਰਨ ਕੀਤਾ ਕਿ ਦੂਜੇ ਪਾਏ, ਸਾਡੇ ਦੁੱਖਾਂ ਦਾ ਮੂਲ ਕਾਰਨ ਕੀ ਹੈ? ਗੁਰਬਾਣੀ ਨਾਲੋਂ ਦੂਰ ਹੋ ਜਾਣਾ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਪਰ ਜੇ ਗੁਰਬਾਣੀ ਪੜ੍ਹ ਲਈਏ, ਗੁਰਬਾਣੀ ਸੁਣ ਲਈਏ, ਫਿਰ ਕੀ ਹੋਏਗਾ? ਦੁੱਖ ਰੋਗ ਸੰਤਾਪੀ ਉਤਰੇ, ਸੁਣੀ ਸੱਚੀ ਬਾਣੀ। ਫਿਰ ਇਲਾਜ ਵੀ ਦੱਸਿਆ ਕਿ ਦੁੱਖਾਂ ਨੂੰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਦਾ ਭਾਵ ਹੈ ਜਿਵੇਂ ਆਪਾਂ ਬੰਨਾ ਖੇਤ ਦੇ ਆਲੇ ਦੁਆਲੇ ਲਾਉਂਦੇ ਹਾਂ ਕਿ ਪਾਣੀ ਬਾਹਰ ਨਾ ਆਵੇ, ਉਹਨੂੰ ਵੀ ਬੰਨਾ ਕਹਿੰਦੇ ਹਾਂ, ਪੁੱਤਰ ਨੂੰ ਵੀ ਬੰਨਾ ਕਹਿੰਦੇ ਹਾਂ। ਹੁਣ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਦੁੱਖ ਮੇਰੇ ਸਰੀਰ ਦੇ ਅੰਦਰ ਨਾ ਆਉਣ। ਗੁਰੂ ਸਾਹਿਬ ਜੀ ਨੇ ਹੁਣ ਬੰਨ ਮਾਰ ਦਿੱਤਾ ਹੈ ਕਿ ਮੇਰੇ ਘਰ ਵਿੱਚ ਵੀ ਨਾ ਆਉਣ, ਮੇਰੇ ਸਰੀਰ ਦੇ ਵਿੱਚ ਵੀ ਨਾ ਆਉਣ, ਕਿਉਂਕਿ ਮੈਂ ਨਾਮ ਜਪਦਾ। ਇਸ ਕਰਕੇ ਗੁਰੂ ਸ਼ਬਦ ਦਾ ਬੰਨਾ ਐਸਾ ਮਾਰਿਆ ਕਿ ਦੁੱਖ ਹੁਣ ਆਉਂਦੇ ਨਹੀਂ। ਜਿਹੜੇ ਦੁੱਖ ਅੰਦਰ ਡੇਰਾ ਲਾ ਕੇ ਬੈਠੇ ਸਨ, ਜਾਣ ਦਾ ਨਾਲ ਹੀ ਸੀ ਲੈਂਦੇ, ਉਹਨਾਂ ਨੂੰ ਸਤਿਗੁਰੂ ਜੀ ਨੇ ਉਹਨਾਂ ਦਾ ਡੇਰਾ ਚੁਕਾ ਦਿੱਤਾ ਹੈ। ਤੇ ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ ਕਿ ਭਾਈ ਦੂਜੇ ਪਾਏ ਦੁੱਖ ਹੋਏ, ਮਨ ਮੁੱਖ ਜਮ ਜੋਹਿਆ ਜੀਓ।
ਹਰਿ ਕਿਰਪਾਲੇ ਹੋ ਮਿਲਾਏ, ਮਹਿਲ ਹਰਿ ਪਾਇਆ ਜੀਓ।
ਹੁਣ ਇੱਕ ਤਰਲਾ ਹੈ, ਇੱਕ ਬੇਨਤੀ ਹੈ, ਇੱਕ ਅਰਦਾਸ ਹੈ, ਮਹਾਰਾਜ ਕਰ ਕਿਰਪਾ। ਹਮ ਅਵਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, तह मिलंत जम त्रास मिटाई एक अरदास पाठ कीरत की गुरु रामदास राखो शरणाई। कृपा करो महाराज तुसी कृपा करो सानू तुहाडे तो बिछड़े हाँ बहुत जन्म बिछड़े थे माधो ये जन्म तुम्हारे लेखे महाराज बिछड़े हुए सा कई जन्म बिछड़े हुए सा हुण तुहानूं इह मिलन दा सुभागा समा प्राप्त होया अपने घर अपने महल अपने हिरदे दे अंदर मिलाना कर लो
सदा रह कर जोड़ प्रभ मन पाया जीओ।
परमात्मा नूं उही चंगे लगदे ने जिहड़े परमात्मा दे दर ते आ करके हमेशा हाथ जोड़ के खड़े रहिंदे ने हाथ जोड़ के खड़े हाथ जोड़ के मत्था टेकण दा मतलब महाराज असीं तेरा सारा हुक्म मन्नांगे हाथ जोड़ के फतेह बुलाउण दा मतलब इह वी है ਇਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀ ਕਰ ਦੇਣਾ। ਸਤਿਗੁਰੂ ਇਸ ਕਰਕੇ ਸਮਝਾ ਰਹੇ ਨੇ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ
ਪ੍ਰਭ ਮਨ ਪਾਵੈ ਤਾਂ ਹੁਕਮ ਸੁਮਾਵੈ ਹੁਕਮ ਮਨ ਸੁਖ ਪਾਇਆ
ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜਿਹਨਾਂ ਨੇ ਹੁਕਮ ਮੰਨ ਲਿਆ ਜਿਹਨਾਂ ਨੇ ਹੁਕਮ ਕੇਵਲ ਸੁਣਿਆ ਹੈ ਤੇ ਮੰਨਿਆ ਨਹੀਂ ਨਾ ਉਹਨਾਂ ਦੀ ਗੱਲ ਨਹੀਂ ਜੇ ਬਣਨੀ ਜਿਹਨਾਂ ਨੇ ਹੁਕਮ ਨੂੰ ਮੰਨ ਲਿਆ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ
ਤਨ ਦਿਨ ਜਪਤ ਰਹੇ ਦਿਨ ਰਾਤ ਤਨ ਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ
ਦਿਨ ਰਾਤ ਪ੍ਰਭੂ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਸਹਿਜ ਦੇ ਵਿੱਚ ਹੀ ਆਪਣੇ ਜੀਵਨ ਨੂੰ ਮਨ ਨੂੰ ਟਿਕਾ ਲੈਂਦੇ ਹਨ
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ
ਪ੍ਰਭੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਹੀ ਵਡਿਆਈ ਮਿਲਣੀ ਹੈ ਉਹਦੇ ਨਾਲ ਹੀ ਸੋਭਾ ਹੋਣੀ ਹੈ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਨਾਨਕ ਨਾਮ ਮਨ ਭਾਵੇ ਉਹਨਾਂ ਦੇ ਮਨ ਨੂੰ ਨਾਮ ਚੰਗਾ ਲੱਗਣ ਲੱਗ ਪੈਂਦਾ
ਹਰ ਕਿਰਪਾ ਲੇਹ ਮਿਲਾਏ ਮਹਿਲ ਹਰ ਪਾਵੇ ਜੀਓ
ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਸਾਨੂੰ ਵਿਛੜਿਆਂ ਨੇ ਆਪਣੇ ਨਾਲ ਮਿਲਾ ਲਓ ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਸ਼ਬਦ ਅਰਥ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਆਓ ਲਾਸ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ
ਨਾਮ ਨਾਮ ਮਿਲੀ ਵਡਿਆਈ ਨਾਨਕ ਨਾਮ ਮਾ